ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪੰਜਵਾਂ ਤ੍ਰੈ ਗੁਣ ਰਹਿਤ ਰਹਿ ਨਿਰਾਰੀ ਸਾਧਿਕ ਸਿੱਧ ਨ ਜਨ ਰਤਨ ਕੋਠੜੀ ਅੰਮ੍ਰਿਤ ਸੰਪੂਰਨ ਸਤਿਗੁਰ ਕੈਠ ਜਨ ਤ੍ਰੈ ਗੁਣ ਰਹਿਤ ਰਹਿ ਨਿਰਾਰੀ ਸਾਧਿਕ ਸਿੱਧ ਨ ਜਨ ਰਤਨ ਕੋਠੜੀ ਅੰਮ੍ਰਿਤ ਸੰਪੂਰਨ ਸਤਿਗੁਰ ਕੈਠ ਜਨ ਅਚਰਜ ਕੁਛ ਕਹਿਣ ਨ ਜਾਈ ਬਸਤ ਅਗੋਚਰ ਪਾਈ ਰਹਾਉ ਮੂਲ ਨਾਹੀਂ ਕਛ ਕਰ ਮੈਂ ਜੋਗਾ ਕਥਨ ਕਹਿਣ ਕੋ ਸੋਝੀ ਨਾਹੀ ਜੋ ਦੇਖੈ ਤਿਸ ਬਨ ਆਵੈ ਸੋਈ ਜਾਣ ਕਰਨ ਹਾਰ ਕੀਤਾ ਕਿਆਂ ਬੇਚਾਰ ਦਦ ਮਿਤ ਆਪੇ ਜਾਣ ਹਰ ਆਪੇ ਪੂਰ ਭੰਡਾਰ ਐਸਾ ਰਸ ਅੰਮ੍ਰਿਤ ਮਨ ਚਾਖਿਆ ਤ੍ਰਿਪਤ ਰਹੇ ਆਗਾਈ ਕਹੋ ਨਾਨਕ ਮੇਰੀ ਆਸਾ ਸਤਿਗੁਰ ਕੀ ਸਰਨਾਈ ਐਸਾ ਰਸ ਅੰਮ੍ਰਿਤ ਮਨ ਚਾਖਿਆ ਤ੍ਰਿਪਤ ਰਹੇ ਆਗਾਈ ਕਉ ਨਾਨਕ ਮੇਰੀ ਆਸਾ ਪੂਰੀ ਸਤਿਗੁਰ ਕੀ ਸਰਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬੇ ਕਮਾਲ ਦੀਨ ਕੇ ਦਇਆਲ ਦਾਤੇ ਭਗਤ ਵਛਲ ਕਿਰਪਾ ਨਿਧਾਨ ਹਲਕ ਪਲਕ ਕੇ ਰਾਖੇ ਖੰਡਾਂ ਬ੍ਰਹਿਮੰਡਾਂ ਵਿੱਚ ਪ੍ਰਕਾਸ਼ਮਾਨ ਜਾਗਦੀ ਜੋਤ ਚਦਰ ਤਖਤ ਰਾਜ ਦੇ ਮਾਲਕ ਸਿਰ ਸ਼ਾਹਾਂ ਪਾਤਸ਼ਾਹ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਨਿਰੰਕਾਰ ਦਾ ਸ਼ਬਦ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਮੇਰੇ ਸੋਹਣੇ ਸਤਿਗੁਰੂ ਦੇ ਪਿਆਰੇ ਪੁੱਤਰੋ ਤੇ ਸਿਆਣੀਓ ਧੀਓ ਗੱਜ ਵੱਜ ਕੇ ਫਤਿਹ ਦੀ ਸਾਂਝ ਪਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਦਇਆਲ ਲਾਲ ਸਤਿਗੁਰੂ ਗਰੀਬ ਨਿਵਾਜ ਸ਼ਬਦ ਰੂਪ ਹੋ ਕੇ ਸਾਰੇ ਜਗਤ ਵਿੱਚ ਆਪਣੀ ਕਿਰਪਾ ਵਰਤਾ ਰਹੇ ਨੇ ਅੱਜ ਸਤਿਗੁਰੂ ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਤਰਸ ਹੋਇਆ ਜੋ ਉਨ੍ਹਾਂ ਦੇ ਪਾਵਨ ਉੱਤਮ ਅਸਥਾਨ ਤੋਂ ਸਮੁੱਚੇ ਜਗਤ ਦੇ ਲਈ ਹੁਕਮ ਦੇ ਰੂਪ ਵਿੱਚ ਜੋ ਸ਼ਬਦ ਪ੍ਰਗਟ ਹੋਇਆ ਉਸ ਦੀ ਵਿਚਾਰ ਅਸੀਂ ਸਾਰੇ ਸੰਗਤ ਰੂਪ ਹੋ ਕੇ ਸਾਂਝ ਪਾਉਣ ਦੇ ਲਈ ਵੱਡੇ ਕੀਆਂ ਵਡਿਆਈਆਂ ਕਰਨ ਦੇ ਲਈ ਸੁਣਨ ਦੇ ਲਈ ਸਤਿਗੁਰਾਂ ਦੇ ਦਰਬਾਰ ਵਿੱਚ ਪਰਜਾ ਰੂਪ ਹੋ ਕੇ ਆਣ ਬੈਠੇ ਸਤਸੰਗੀਓ ਇਸੇ ਤਰ੍ਹਾਂ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਮੇਰੇ ਗਰੀਬ ਨਿਵਾਸ ਦਾਤਾ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰ ਸਜਿਆ ਸੰਗਤਾਂ ਦੂਰ ਦੁਰਾਡਿਓਂ ਆਉਂਦੀਆਂ ਨੇ ਨਤਮਸਤਕ ਹੁੰਦੀਆਂ ਨੇ ਸਤਿਗੁਰਾਂ ਦੇ ਦਰਸ਼ਨ ਪਾ ਕੇ ਨਿਹਾਲ ਹੁੰਦੀਆਂ ਨੇ ਅੱਜ ਸੰਗਤ ਵਿੱਚ ਇੱਕ ਜੋਗੀ ਆ ਗਿਆ ਸਤਿਗੁਰਾਂ ਨੂੰ ਨਮਸਕਾਰ ਕੀਤੀ ਗੱਲ ਪੱਲਾ ਪਾ ਦੋਹ ਕਰ ਜੋੜ ਇੱਕ ਬੇਨਤੀ ਕੀਤੀ ਸੱਚੇ ਪਾਤਸ਼ਾਹ ਇੱਕ ਸਵਾਲ ਤੁਹਾਡੇ ਚਰਨਾਂ ਵਿੱਚ ਲੈ ਕੇ ਹਾਜ਼ਰ ਹੋਇਆ ਜੇ ਕਿਤੇ ਤੁਹਾਡਾ ਤਰਸ ਹੋਵੇ ਮੈਨੂੰ ਜਵਾਬ ਮਿਲ ਜਾਵੇ ਮਹਾਰਾਜ ਸੱਚੇ ਪਾਤਸ਼ਾਹ ਮੁਸਕਰਾਏ ਜੋਗੀ ਨੇ ਜਿਹੜਾ ਸਵਾਲ ਪੁੱਛਿਆ ਉਹ ਸਾਡੇ ਲਈ ਬੜੇ ਕੰਮ ਦਾ ਸਵਾਲ ਸੀ ਸਤਿਗੁਰਾਂ ਨੂੰ ਪੁੱਛਣ ਲੱਗਾ ਸੱਚੇ ਪਾਤਸ਼ਾਹ ਜੇ ਬਾਣੀ ਦੇ ਵਿੱਚ ਸਾਰੇ ਖਜ਼ਾਨੇ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰ ਜੇ ਗੁਰਬਾਣੀ ਹੀ ਪ੍ਰਤੱਖ ਗੁਰੂ ਦਾ ਸਰੂਪ ਹੈ ਜੇ ਸਾਰੇ ਅੰਮ੍ਰਿਤ ਭੰਡਾਰ ਬਾਣੀ ਦੇ ਵਿੱਚ ਲੁਕੇ ਹੋਏ ਨੇ ਜੇ ਬਾਣੀ ਪੜਿਆ ਮਨੁੱਖ ਦਾ ਜੀਵਨ ਨਿਰਮਾਇਲ ਹੋ ਸਕਦਾ ਹੈ ਮਨੁੱਖ ਇਸ ਆਵਾਜਾਣ ਤੋਂ ਰਹਿਤ ਹੋ ਸਕਦਾ ਹੈ ਤੇ ਸੱਚੇ ਪਾਤਸ਼ਾਹ ਕਿਰਪਾ ਕਰਕੇ ਦੱਸੋ ਨਾ ਫਿਰ ਤੁਸਾਂ ਆਪਣੇ ਸਿੱਖ ਨੂੰ ਅੰਮ੍ਰਿਤ ਦੀ ਮਰਿਆਦਾ ਦੇ ਬੰਨਣ ਵਿੱਚ ਕਿਉਂ ਮੰਨਿਆ ਸਵਾਲ ਬੜਾ ਕੀਮਤੀ ਹੈ ਜੇ ਬਾਣੀ ਪੜਿਆ ਸਾਰੇ ਦੁੱਖ ਦੂਰ ਹੁੰਦੇ ਨੇ ਸਾਰੇ ਖਜ਼ਾਨੇ ਬਾਣੀ ਦੇ ਵਿੱਚ ਨੇ ਫਿਰ ਅੰਮ੍ਰਿਤ ਕਿਉਂ ਛਪਾਇਆ ਤੁਸੀਂ ਆਪਣੇ ਖਾਲਸੇ ਨੂੰ ਫਿਰ ਰਹਿਤ ਦੇ ਬੰਨਣ ਵਿੱਚ ਕਿਉਂ ਬਣੇ ਜਿਹੜੇ ਅੱਜ ਸਾਡੇ ਨੌਜਵਾਨ ਬੱਚੇ ਬੱਚੀਆਂ ਪੁੱਛਦੇ ਨੇ ਨਾ ਮਨ ਸਾਫ਼ ਹੋਣਾ ਚਾਹੀਦਾ ਅੰਮ੍ਰਿਤ ਛਕਣ ਦੀ ਕੀ ਲੋੜ ਇਸ ਦਾ ਜਵਾਬ ਤੇ ਸਤਿਗੁਰਾਂ ਨੇ ਕਈ ਸੌ ਵਰੇ ਪਹਿਲਾਂ ਦੇ ਦਿੱਤਾ ਸੀ ਜਦੋਂ ਜੋਗੀ ਨੇ ਇਹ ਸਵਾਲ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਬੜੇ ਪ੍ਰਸੰਨ ਚਿੱਤ ਹੋਏ ਸਵਾਲ ਸੁਣ ਕੇ ਤੇ ਬਚਨ ਕੀਤਾ ਜੋਗੀ ਜੀ ਤੁਸੀਂ ਆਏ ਹੋ ਇੱਥੇ ਤੁਹਾਡੀ ਸੇਵਾ ਹੋਏਗੀ ਸਿੱਖ ਤੁਹਾਡੀ ਸੇਵਾ ਚ ਹਾਜ਼ਰ ਰਹਿਣਗੇ ਕਿਉਂਕਿ ਗੁਰੂ ਦੇ ਦਰ ਤੇ ਜਿਹੜਾ ਵੀ ਆਉਂਦਾ ਸੀ ਕੋਈ ਹਿੰਦੂ ਭਰਾ ਆ ਜਾਵੇ ਕੋਈ ਮੁਸਲਮਾਨ ਆ ਜਾਵੇ ਜੋਗੀ ਸੰਨਿਆਸੀ ਪੰਡਿਤ ਬ੍ਰਾਹਮਣ ਜਿਹੜਾ ਆ ਜਾਵੇ ਸਾਨੂੰ ਬੜਾ ਸਤਿਕਾਰ ਮਿਲਦਾ ਸੀ ਅੱਜ ਵੀ ਮਿਲਦਾ ਜੋਗੀ ਜੀ ਤੁਹਾਡੇ ਇਸ ਗੱਲ ਦਾ ਜਵਾਬ ਕੱਲ੍ਹ ਦੇ ਦੀਵਾਨ ਵਿੱਚ ਦੇਵਾਂਗੇ ਦਿਨ ਬੀਤ ਗਿਆ ਅਗਲੇ ਦਿਹਾੜੇ ਅੰਮ੍ਰਿਤ ਵੇਲੇ ਦੀਵਾਨ ਸੱਜੇ ਅੱਜ ਵੀ ਦੂਰ ਦੁਰਾਡਿਓਂ ਸੰਗਤਾਂ ਆਈਆਂ ਨੇ ਤੇ ਇਤਿਹਾਸਕਾਰ ਇੱਕ ਬਚਨ ਲਿਖਦੇ ਨੇ ਜੋਗੀ ਦੀ ਸੰਗਤ ਵਿੱਚ ਬੈਠਾ ਸਤਿਗੁਰੂ ਤਖਰ ਤੇ ਬਿਰਾਜਮਾਨ ਹੋਏ ਨੇ ਜਲਵਾਗਾਰ ਹੋਏ ਨੇ ਸਾਰੀ ਖਲਗਤ ਉਹਨਾਂ ਦੇ ਦੀਦਾਰ ਕਰਕੇ ਨਿਹਾਲ ਹੋ ਰਹੀ ਹੈ ਸੰਗਤ ਦੇ ਵਿੱਚ ਇੱਕ ਲੰਮੇ ਦੇਸ਼ ਤੋਂ ਸੰਗਤਾਂ ਦਾ ਜਥਾ ਆਇਆ ਸਤਿਗੁਰਾਂ ਨੂੰ ਆਣ ਨਮਸਕਾਰ ਕੀਤੀ ਹੈ ਆਪਣੇ ਅਸਤਰ ਬਸਤਰ ਸ਼ਸਤਰ ਆਦਿਕ ਜੋ ਵੀ ਸਤਿਗੁਰੂ ਨੂੰ ਭੇਟ ਕਰਨ ਦੇ ਲਈ ਸਤਿਗੁਰਾਂ ਦੀ ਖੁਸ਼ੀ ਪ੍ਰਾਪਤ ਕਰਨ ਦੇ ਲਈ ਲੈ ਹਾਜ਼ਰ ਹੋਏ ਨੇ ਸਭ ਕੁਝ ਸਤਿਗੁਰਾਂ ਦੇ ਚਰਨਾਂ ਵਿੱਚ ਭੇਟਾ ਕੀਤਾ ਉਹਨਾਂ ਵਿੱਚੋਂ ਇੱਕ ਸਿੱਖ ਸੋਨੇ ਦੀ ਡਲੀ ਲੈ ਕੇ ਆਇਆ ਮਹਾਰਾਜ ਦੇ ਚਰਨਾਂ ਵਿੱਚ ਭੇਟਾ ਕੀਤੀ ਨਾ ਤੇ ਸਤਿਗੁਰਾਂ ਨੇ ਉਹ ਸੋਨੇ ਦੀ ਡਲੀ ਆਪਣੇ ਕਮਰ ਕੱਸੇ ਦੇ ਵਿੱਚ ਸਜਾ ਲਈ ਸੰਭਾਲ ਲਈ ਹੁਣ ਜਿਹੜੇ ਸਿੱਖ ਵੇਖ ਰਹੇ ਸਨ ਹੈਰਾਨ ਹੋਣ ਲੱਗੇ ਸਤਿਗੁਰਾਂ ਦਾ ਕਿਹੜਾ ਕੌਤਕ ਗੁਰੂ ਕੇ ਸਿੱਖ ਜੋ ਵੀ ਭੇਟਾ ਮਾਇਆ ਅਸਤਰ ਬਸਤਰ ਸ਼ਸਤਰ ਆਦਿਕ ਲੈ ਕੇ ਹਾਜ਼ਰ ਹੁੰਦੇ ਨੇ ਸਤਿਗੁਰੂ ਇਹ ਸਭ ਕੁਝ ਜਿਹੜਾ ਨੇ ਇਹ ਤੋਸ਼ੇ ਖਾਨੇ ਵਿੱਚ ਜਮ੍ਹਾਂ ਕਰਾ ਦਿੰਦੇ ਨੇ, ਬਕਾਇਦਾ ਰੋਜ਼ ਨਾਮਚੇ ਵਿੱਚ ਉਹ ਚੜ ਜਾਂਦਾ। ਪਰ ਸਤਿਗੁਰਾਂ ਨੇ ਸੋਨੇ ਦੀ ਗਲੀ ਅੱਜ ਆਪਣੇ ਕਮਰ ਕੱਸੇ ਵਿੱਚ ਸਜਾਈ, ਕੋਈ ਤੇ ਇਸ ਦੇ ਪਿੱਛੇ ਜ਼ਰੂਰ ਸਿਧਾਂਤ ਹੋਏਗਾ ਮੇਰੇ ਗੁਰੂ ਦਾ। ਸਤਿਗੁਰਾਂ ਨੇ ਇੱਕ ਸਿੱਖ ਨੂੰ ਬਚਨ ਕੀਤਾ, ਸੁਨਿਆਰੇ ਨੂੰ ਸੱਜ ਕੇ ਲਿਆ, ਸਤ ਬਚਨ ਕਹਿ ਗੁਰੂ ਕਾ ਸਿੱਖ ਭਜਦਾ ਗਿਆ। ਸੁਨਿਆਰੇ ਨੂੰ ਆਵਾਜ਼ ਮਾਰੀ, ਭਾਈ ਅੱਜ ਤੇਰੇ ਭਾਗ ਖੁੱਲੇ ਨੇ, ਕਲਗੀਧਰ ਪਾਤਸ਼ਾਹ ਨੇ ਤੈਨੂੰ ਆਵਾਜ਼ਾਂ ਦਿੱਤਾ। ਸਤ ਬਚਨ ਕਹਿ ਕੇ ਸੁਨਿਆਰਾ ਵੀ ਸੰਗਤ ਵਿੱਚ ਆਇਆ, ਸੋਨੇ ਦੀ ਕਿਰਤ ਕਰਨ ਵਾਲਾ। ਸਤਿਗੁਰ ਸੱਚੇ ਪਾਤਸ਼ਾਹ ਨੇ ਆਪਣੇ ਕਮਰ ਕੱਸੇ ਦੇ ਵਿੱਚੋਂ ਉਹ ਸੋਨੇ ਦੀ ਦਲੀ ਸੁਨਿਆਰੇ ਨੂੰ ਦਿੱਤੀ ਤੇ ਬਚਨ ਕੀਤਾ, ਇਸ ਸੋਨੇ ਨੂੰ ਆਪਣੀ ਕਸਵੱਟੀ ਤੇ ਪਰਖੋ। ਸੁਨਿਆਰੇ ਦੇ ਹੱਥ ਜੁੜ ਗਏ, ਸਤਿਗੁਰੂ ਦੀਨ ਦਿਆਲ ਤੁਹਾਡੇ ਸਿੱਖ ਇੱਕ ਬਚਨ ਨੂੰ ਕਮਾਉਣ ਦੀ ਖਾਤਰ ਆਪਣੀਆਂ ਜਾਨਾਂ ਵਾਰਨ ਲਈ ਸਦਾ ਤਿਆਰ ਨੇ, ਤੁਸੀਂ ਇੱਕ ਬਚਨ ਕਰਦੇ ਹੋ ਤੇ ਆਪਣਾ ਸੀਸ ਕਟਾਉਣ ਨੂੰ ਤਿਆਰ ਨੇ, ਤੇ ਸੱਚੇ ਪਾਤਸ਼ਾਹ ਸਿੱਖ ਤੁਹਾਨੂੰ ਕੋਈ ਖੋਟਾ ਸੋਨਾ ਥੋੜੀ ਦੇਣਗੇ, ਖਰੇ ਹੀ ਹੋਣਾ। ਜੇ ਕਿਤੇ ਥੋੜੀ ਬਹੁਤ ਖੋਟ ਹੋਵੇਗੀ, ਸਤਿਗੁਰੂ ਜਿਹੜਾ ਤੁਹਾਡੀ ਦ੍ਰਿਸ਼ਟੀ ਦੇ ਸਾਹਮਣੇ ਆ ਗਿਆ, ਤੁਹਾਡੀ ਤਲੀ ਦੇ ਆ ਗਿਆ, ਫਿਰ ਉਹਦਾ ਖੋਟ ਵੀ ਮੁੱਕ ਗਿਆ ਹੋਣਾ। ਮਹਾਰਾਜ ਨੇ ਫਿਰ ਵੀ ਇਸ਼ਾਰਾ ਕੀਤਾ ਵੀ ਇਹਨੂੰ ਪਰਖੋ ਇਹਨੂੰ ਕਸਵੱਟੀ ਦੇ ਉੱਤੇ, ਤੇ ਜਦੋਂ ਸੁਨਿਆਰੇ ਨੇ ਸੋਨੇ ਦੀ ਗਲੀ ਨੂੰ ਕਸਵੱਟੀ ਤੇ ਪਰਖਿਆ ਨਾ, ਆਖਣ ਲੱਗਾ ਜੀ ਇਹ ਸੋਨਾ 100% ਖਰਾ। ਮਹਾਰਾਜ ਮੁਸਕਰਾਏ, ਜੋਗੀ ਵੱਲ ਇਸ਼ਾਰਾ ਕੀਤਾ, ਜੋਗੀ ਜੀ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ, ਹੱਥ ਜੋੜ ਬੇਨਤੀ ਕੀਤੀ, ਸਤਿਗੁਰੂ ਤੁਸੀਂ ਸਮਰੱਥ ਹੋ, ਅਸੀਂ ਅਲਪਗ ਜੀਵ ਛੋਟੀ ਬੁੱਧੀ ਦੇ ਮਾਲਕ ਹਾਂ, ਮੈਂ ਸਮਝ ਨਹੀਂ ਸਕਿਆ ਤੁਹਾਡਾ ਕੌਤਕ। ਸੱਚੇ ਪਾਤਸ਼ਾਹ ਨੇ ਕਿਹਾ, ਅਸੀਂ ਜਾਣਦੇ ਸਾਂ ਇਹ ਸੋਨਾ 100% ਖਰਾ, ਇਹਦੇ ਵਿੱਚ ਕੋਈ ਖੋਟ ਨਹੀਂ, ਪਰ ਇਸ ਸੋਨੇ ਨੂੰ ਆਪਣਾ ਖਰਾ ਗੁਣ ਦਰਸਾਉਣ ਦੇ ਲਈ ਕਸਵੱਟੀ ਤੇ ਪਰਖ ਕਰਾਉਣੀ ਪਈ। ਤਾਂ ਹੀ ਸਾਰੇ ਜਗਤ ਨੂੰ ਭਰੋਸਾ ਹੋਏਗਾ ਨਾ, ਜਦੋਂ ਸੋਨੇ ਨੂੰ ਕਸਵੱਟੀ ਤੇ ਪਰਖਿਆ ਜਾਏਗਾ। ਆਖਣ ਲੱਗੇ ਇਸੇ ਤਰ੍ਹਾਂ ਭਾਵੇਂ ਬਾਣੀ ਦੇ ਵਿੱਚ ਸਾਰੇ ਗੁਣ ਨੇ, ਸਾਰੇ ਅੰਮ੍ਰਿਤ ਨੇ, ਸਾਰੇ ਖਜ਼ਾਨੇ ਨੇ, ਪਰ ਆਪਣੇ ਸਿੱਖ ਨੂੰ ਮੈਂ ਤਾਂ ਕਰਕੇ ਮਰਿਆਦਾ ਦੇ ਬੰਨਣ ਵਿੱਚ ਬੰਨਿਆ, ਤਾਂ ਜੇ ਸਿੱਖ ਬਾਣੀ ਪੜ੍ਹਦਿਆਂ, ਸੇਵਾ ਕਰਦਿਆਂ, ਗੁਰੂ ਘਰ ਆਉਂਦਿਆਂ, ਸੰਸਾਰ ਦੇ ਵਿੱਚ ਵਿਚਰਦਿਆਂ, ਆਪਣੀ ਕਿਰਤ ਕਰਦਿਆਂ, ਸਮੇਂ ਸਮੇਂ ਸਿਰ ਮਰਿਆਦਾ ਦੀ ਕਸਵੱਟੀ ਤੇ ਆਪਣੇ ਆਪ ਨੂੰ ਪਰਖਦਾ ਰਹੇ, ਕਿਤੇ ਬਾਣੀ ਪੜ੍ਹਦਿਆਂ ਪੜ੍ਹਦਿਆਂ ਅੰਦਰ ਹੰਕਾਰ ਨਾ ਆ ਜਾਏ, ਕਿਤੇ ਲੋਭੀ ਨਾ ਹੋ ਜਾਏ। ਇਸ ਕਰਕੇ ਮੈਂ ਆਪਣੇ ਸਿੱਖ ਨੂੰ ਅੰਮ੍ਰਿਤ ਦੇ ਮਰਿਆਦਾ ਦੇ ਬੰਨਣ ਵਿੱਚ ਬੰਨਿਆ। ਸੋ ਸਤਿਗੁਰਾਂ ਨੇ ਹਰ ਇੱਕ ਸਿੱਖ ਦੇ ਲਈ ਅੰਮ੍ਰਿਤ ਪਾਨ ਕਰਨਾ ਇੱਕ ਹੁਕਮ ਕੀਤਾ, ਇੱਥੇ ਕੋਈ ਬੇਨਤੀ ਨਹੀਂ, ਇੱਥੇ ਕੋਈ ਸਲਾਹ ਨਹੀਂ, ਇਹ ਹੁਕਮ ਹੈ, ਇਹ ਹੈ ਮੋਰ ਆਗਿਆ। ਸੁਣੋ ਹੈ ਪਿਆਰੇ, ਬਿਨਾਂ ਸ਼ਸਤਰ ਕੇਸੰ ਦਿਵੋ ਨਾ ਦਿਦਾਰੇ। ਇੱਥੇ ਮਹਾਰਾਜ ਨੇ ਆਗਿਆ ਦਿੱਤੀ, ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਛੂਟ ਨਹੀਂ ਕਿ ਅਸੀਂ ਕਹੀਏ ਆ ਮੰਨਣਾ ਜਾਂ ਨਹੀਂ ਮੰਨਣਾ। ਇਹ ਸਤਿਗੁਰਾਂ ਦਾ ਬਚਨ ਹਰ ਇੱਕ ਸਿੱਖ ਦੇ ਲਈ ਹੁਕਮ ਹੈ। ਮੇਰੇ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਪਿਤਾ ਜੀ ਜੋ ਅੱਜ ਪਾਵਨ ਬਚਨ ਉਚਾਰਨ ਕਰ ਰਹੇ ਨੇ ਨਾ, ਰਾਮਕਲੀ ਰਾਜ ਦੇ ਵਿੱਚ ਇਹ ਸਤਿਗੁਰਾਂ ਨੇ ਸ਼ਬਦ ਉਚਾਰਨ ਕੀਤਾ ਹੈ, ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ 883 ਅੰਗ ਦੇ ਸਦਾ ਲਈ ਸੁਭਾਏਮਾਨ ਹੋ ਗਿਆ। ਸਤਿਗੁਰ ਸੱਚੇ ਪਾਤਸ਼ਾਹ ਇਸ ਪਾਵਨ ਸ਼ਬਦ ਨੂੰ ਪਹਿਲੇ ਪਦੇ ਦੇ ਵਿੱਚ ਆਪ ਕਿਰਪਾ ਕਰਕੇ ਆਪਣੀ ਰਸਨਾ ਤੋਂ ਇਸ ਤਰ੍ਹਾਂ ਬਿਆਨ ਕਰ ਰਹੇ ਨੇ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਮ ਕਲੀ ਮਹੱਲਾ ਪੰਜਵਾ, ਤ੍ਰੈ ਗੁਣ ਰਹਿਤ ਰਹਿ ਨਿਰਾਰੀ, ਸਾਧਕ ਸਿੱਧ ਨਾ ਜਾਣਾ।
ਪਰਮੇਸ਼ਵਰ ਦਿਆਲ ਨੇ ਜੋ ਜਗਤ ਨੂੰ ਨਾਮ ਦੀ ਦਾਤ ਵਰਤਾਈ ਹੈ ਨਾ,
ਇਹ ਨਾਮ ਦੀ ਬੇਸ਼ ਕੀਮਤੀ ਪੂੰਜੀ ਇਹ ਮਾਇਆ ਦੇ ਤ੍ਰੈ ਗੁਣਾਂ ਤੋਂ ਉੱਤੇ ਹੈ। ਮਾਇਆ ਦੇ ਤ੍ਰੈ ਗੁਣ ਕਿਹੜੇ ਨੇ? ਜਿਹੜਾ ਤ੍ਰੈ ਲਫ਼ਜ਼ ਹੈ ਨਾ, ਇਹ ਪੋਠੋਹਾਰ ਦੀ ਬੋਲੀ, ਜਿਹੜਾ ਲਹਿੰਦਾ ਪੰਜਾਬ ਪਾਕਿਸਤਾਨ ਦਾ ਹਿੱਸਾ। ਜਦੋਂ ਲਾਹੌਰ ਤੋਂ ਅਗਾਂਹ ਸਿੰਧ ਵੱਲ ਜਾਈਏ ਨਾ, ਤੇ ਦਰਿਆ ਦੇ ਇੱਕ ਪਾਸੇ ਪੋਠੋਹਾਰ ਤੇ ਦੂਜੇ ਪਾਸੇ ਧੰਨੀ ਦਾ ਇਲਾਕਾ, ਉਸ ਪਾਸੇ ਦੀ ਇਹ ਬੋਲੀ। ਸਤਿਗੁਰਾਂ ਨੇ ਬਾਣੀ ਦੇ ਵਿੱਚ ਕਈ ਥਾਂ ਤੇ ਇਸ ਬੋਲੀ ਨੂੰ ਵਰਤਿਆ। ਸੱਚੇ ਪਾਤਸ਼ਾਹ ਇੱਥੇ ਤ੍ਰੈ ਦਾ ਭਾਵ ਹੈ ਤਿੰਨ, ਥ੍ਰੀ। ਮਾਇਆ ਦੇ ਤਿੰਨ ਗੁਣ ਰਜੋ ਤਮੋ ਸਤੋ, ਇਹਨਾਂ ਮਾਇਆ ਦੇ ਪ੍ਰਭਾਵ ਤੋਂ ਤਿੰਨ ਗੁਣਾਂ ਤੋਂ ਉੱਤੇ ਉੱਠ ਕੇ ਇਹ ਨਾਮ ਦੀ ਦਾਤ ਗੁਰਸਿੱਖ ਦੇ ਹਿੱਸੇ ਆਉਂਦੀ ਹੈ। ਜਿਨ੍ਹਾਂ ਨੇ ਇਸ ਨਾਮ ਦੀ ਕਮਾਈ ਨੂੰ ਜੀਵਨ ਵਿੱਚ ਹੰਢਾਇਆ, ਕਹਿਣ ਤੋਂ ਪਾਓ ਉਹ ਮਾਇਆ ਦੇ ਤਿੰਨ ਗੁਣਾਂ ਤੋਂ ਉੱਪਰ ਉੱਠ ਜਾਂਦੇ ਨੇ। ਤ੍ਰੈ ਗੁਣ ਰਹਿਤ ਰਹਿ ਨਿਰਾਰੀ, ਸਾਧਕ ਸਿੱਧ ਨਾ ਜਾਣੈ। ਜਿਹੜੇ ਜਪੀ ਤਪੀ ਹੋਣ ਦਾ ਦਾਅਵਾ ਕਰਦੇ ਨੇ, ਜਿਹੜੇ ਰਿੱਧੀਆਂ ਸਿੱਧੀਆਂ ਆਦਤ ਵਿੱਚ ਖੱਚੇ ਧੋਏ ਨੇ, ਉਹ ਭੋਲੇ ਨਾਮ ਦੀ ਇਸ ਉੱਚੀ ਤੇ ਸੁੱਚੀ ਬਰਕਤ ਨੂੰ ਪਛਾਣ ਨਹੀਂ ਸਕਦੇ।
ਰਤਨ ਕੋਠੜੀ ਅੰਮ੍ਰਿਤ ਸੰਪੂਰਨ, ਸਤਿਗੁਰ ਕਾ ਖਜ਼ਾਨਾ।
ਪਰਮੇਸ਼ਵਰ ਦਿਆਲ ਦੇ ਖਜ਼ਾਨੇ ਇੰਨੇ ਭਰਪੂਰ ਨੇ ਜੋ ਕਦੇ ਮੁੱਕਦੇ ਨਹੀਂ। ਇੱਕ ਬੇਨਤੀ ਕਰਾਂ, ਨਾਮ ਜਪਣ ਵਾਲਾ, ਗੁਰੂ ਘਰ ਦਾ ਪਿਆਰ ਕਰਨ ਵਾਲਾ, ਗੁਰੂ ਦਾ ਚਰਨਾਂ ਦਾ ਭੌਰਾ ਬਣ ਕੇ, ਆਸ਼ਕ ਬਣ ਕੇ ਜੋ ਗੁਰੂ ਦੇ ਹੁਕਮ ਵਿੱਚ ਜੀਵਨ ਜੀਉਂਦੇ ਨੇ ਨਾ, ਉਹ ਵੀ ਕਦੇ ਮੁੱਕਦੇ ਨਹੀਂ, ਕਦੇ ਸੁੱਕਦੇ ਨਹੀਂ, ਕਦੇ ਟੁੱਕਦੇ ਨਹੀਂ, ਕਦੇ ਝੁੱਕਦੇ ਨਹੀਂ। ਉਹਨਾਂ ਨੂੰ ਵੀ ਕੋਈ ਟੁੱਕ ਨਹੀਂ ਸਕਦਾ, ਝੁਕਾ ਨਹੀਂ ਸਕਦਾ, ਉਹਨਾਂ ਨੂੰ ਕੋਈ ਸੁਕਾ ਨਹੀਂ ਸਕਦਾ। ਉਹ ਸਦਾ ਹਰਿਆਵਲ ਵਿੱਚ ਰਹਿੰਦੇ ਨੇ, ਸਦਾ ਖੇੜੇ ਵਿੱਚ ਰਹਿੰਦੇ ਨੇ। ਸੱਚੇ ਪਾਤਸ਼ਾਹ ਪੰਚਮ ਗੁਰਦੇਵ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਬਚਨ ਕਰਕੇ ਸਮਝਾ ਰਹੇ ਨੇ ਕਿ ਇਹ ਜਿਹੜੀ ਬੇਸ਼ ਕੀਮਤੀ ਨਾਮ ਪਦਾਰਥ ਦੀ ਭਰਪੂਰ ਕੋਠੜੀ ਹੈ ਨਾ, ਇਹ ਅੰਮ੍ਰਿਤ ਦੇ ਖਜ਼ਾਨੇ ਦੇ ਨਾਲ ਲਬਾ ਲਬ ਹੈ, ਭਰਪੂਰ ਹੈ। ਇਹਨੇ ਕਦੇ ਮੁੱਕਣਾ ਨਹੀਂ, ਇਹਨੇ ਕਦੇ ਸੁੱਕਣਾ ਨਹੀਂ। ਗੁਰੂ ਸਵਾਰਿਓ, ਇਸ ਪੰਕਤੀ ਵਿੱਚ ਸਤਿਗੁਰਾਂ ਨੇ ਇੱਕ ਬਚਨ ਅੰਮ੍ਰਿਤ ਲਫ਼ਜ਼ ਵਰਤਿਆ। ਅੰਮ੍ਰਿਤ ਦਾ ਸਿੱਖ ਦੇ ਨਾਲ ਸਿੱਧਾ ਸੰਬੰਧ ਹੈ। ਗੁਰਬਾਣੀ ਦੇ ਵਿੱਚ ਅੰਮ੍ਰਿਤ ਲਫ਼ਜ਼ ਕਈ ਬਖਸ਼ਿਸ਼ਾਂ ਦੇ ਲਈ ਵਰਤਿਆ। ਬਾਣੀ ਦੇ ਲਈ ਵੀ ਅੰਮ੍ਰਿਤ ਲਫ਼ਜ਼ ਆਉਂਦਾ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁਝੀ ਸੀਤਲ ਹੋ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀ। ਨਾਮ ਦੇ ਲਈ ਵੀ ਅੰਮ੍ਰਿਤ ਲਫ਼ਜ਼ ਕਈ ਥਾਵਾਂ ਤੇ ਸਤਿਗੁਰਾਂ ਨੇ ਵਰਤਿਆ, ਅੰਮ੍ਰਿਤ ਹਰ ਕਾ ਨਾਮ ਹੈ। ਐਸੀਆਂ ਕਈ ਪੰਕਤੀਆਂ ਨੇ, ਨਾਮ ਨੂੰ ਵੀ ਸਤਿਗੁਰਾਂ ਨੇ ਅੰਮ੍ਰਿਤ ਕਹਿ ਕੇ ਪੁਕਾਰਿਆ। ਇਸੇ ਤਰ੍ਹਾਂ ਭਗਤੀ ਨੂੰ ਵੀ ਸਤਿਗੁਰਾਂ ਨੇ ਅੰਮ੍ਰਿਤ ਕਿਹਾ। ਹਰ ਅੰਮ੍ਰਿਤ ਭਗਤ ਭੰਡਾਰ ਹੈ, ਗੁਰ ਸਤਿਗੁਰ ਪਾਸੇ ਰਾਮ ਰਾਜੇ। ਗੁਰ ਸਤਿਗੁਰ ਸੱਚਾ ਸ਼ਾਹ ਹੈ, ਸਿੱਖ ਦੇ ਹਰ ਰਾਸੇ। ਇਹ ਅੰਮ੍ਰਿਤ ਦੀ ਪੂੰਜੀ ਜਿਹੜੀ ਏ, ਇਹ ਭਗਤ ਪਿਆਰਿਆਂ ਨੂੰ ਗੁਰੂ ਸਾਹਿਬ ਆਪ ਜਿਹੜੇ ਸ਼ਾਹ ਨੇ, ਸੰਸਾਰ ਦੇ ਮਾਲਕ ਨੇ, ਜਿਹੜੇ ਸੱਚ ਦੇ ਵਪਾਰੀ ਨੇ। ਇਸੇ ਤਰ੍ਹਾਂ ਅੰਮ੍ਰਿਤ ਲਫ਼ਜ਼ ਸਤਿਗੁਰਾਂ ਨੇ ਬਾਰ ਬਾਰ ਕਈ ਥਾਵਾਂ ਤੇ ਦ੍ਰਿੜ ਕਰਾਇਆ। ਕਦੇ ਅੰਮ੍ਰਿਤ ਲਫ਼ਜ਼ ਨੂੰ ਸੰਧੀ ਵਿਛੇਦ ਕਰੋ ਨਾ, ਇਹਦੇ ਭਾਵ ਬੜੇ ਡੂੰਘੇ ਨੇ, ਬੜੇ ਗਹਿਰੇ ਨੇ। ਅੰਮ੍ਰਿਤ ਲਫ਼ਜ਼ ਚਾਰ ਅੱਖਰਾਂ ਨੂੰ ਜੋੜ ਕੇ ਬਣਿਆ ਤੇ ਇੱਕ ਇੱਕ ਅੱਖਰ ਜਿਹੜਾ ਹੈ ਉਹ ਅੰਮ੍ਰਿਤ ਦੀ ਮਰਿਆਦਾ ਨੂੰ ਬਿਆਨ ਕਰ ਰਿਹਾ। ਸਮਾਂ ਨਹੀਂ ਉਸ ਪਾਸੇ ਜਾਇਆ ਜਾਵੇ, ਕੇਵਲ ਸੰਧੀ ਵਿਛੇਦ ਕਰਕੇ ਵੇਖੀਏ। ਐੜੇ ਨੂੰ ਵੱਖਰੇ ਕਰਕੇ ਪੜੋ, ਅੰਮ੍ਰਿਤ ਜਿਹੜਾ ਗੁਰੂ ਦੀ ਬਖਸ਼ਿਸ਼ ਦੇ ਨਾਲ ਨਾਮ ਰੂਪੀ ਅੰਮ੍ਰਿਤ ਦੀ ਪ੍ਰਾਪਤੀ ਕਰ ਲਵੇ, ਜੀਵਨ ਵਿੱਚ ਕਮਾਈ ਕਰ ਲਵੇ, ਕਲਗੀਧਰ ਪਾਤਸ਼ਾਹ ਦੀ ਖੰਡੇ ਬਾਟੇ ਦੀ ਅੰਮ੍ਰਿਤ ਦੀ ਮਰਿਆਦਾ ਦਾ ਪਾਲਣ ਕਰੇ, ਬਾਬਾ ਜੀ ਕਹਿੰਦੇ ਅੰਮ੍ਰਿਤ, ਉਹ ਫਿਰ ਮਰਦਾ ਨਹੀਂ। ਇੱਥੇ ਸਰੀਰਕ ਮੌਤ ਦੀ ਗੱਲ ਨਹੀਂ, ਇੱਥੇ ਆਤਮਕ ਮੌਤ ਦੀ ਗੱਲ ਹੋ ਰਹੀ ਹੈ। ਆਤਮਕ ਪੱਖੋਂ ਐਸੇ ਮਨੁੱਖ ਦ੍ਰਿੜਤਾ ਵਿੱਚ, ਚੜ੍ਹਦੀ ਕਲਾ ਵਿੱਚ ਜੀਵਨ ਜਿਉਂਦੇ ਨੇ, ਇਹ ਕਦੇ ਫਿਰ ਮੁੱਕਦੇ ਨਹੀਂ ਹੁੰਦੇ। ਧੰਨ ਬਾਬਾ ਬੁੱਢਾ ਜੀ ਨੇ ਨਾਮ ਦਾ ਅੰਮ੍ਰਿਤ ਪਾਨ ਕੀਤਾ। ਅੱਜ ਸੰਸਾਰ ਦੇ ਵਿੱਚ ਜਿੱਥੇ ਵੀ ਗੁਰੂ ਨਾਨਕ ਦਾ ਜ਼ਿਕਰ ਹੁੰਦਾ, ਸਹਿਜ ਸੁਭਾਅ ਬਾਬਾ ਬੁੱਢਾ ਜੀ ਦਾ ਜ਼ਿਕਰ ਨਾਲ ਹੁੰਦਾ। ਧੰਨ ਬਾਬਾ ਦੀਪ ਸਿੰਘ ਜੀ ਨੇ ਜੇ ਕਲਗੀਧਰ ਪਾਤਸ਼ਾਹ ਜੀ ਦੇ ਮੁਬਾਰਕ ਹਸਤ ਕਮਲਾਂ ਤੋਂ ਖੰਡੇ ਬਾਟੇ ਦੀ ਪੌਲ ਅੰਮ੍ਰਿਤ ਦੇ ਰੂਪ ਵਿਚ ਲਈ, ਅੱਜ ਜਿੱਥੇ ਕਲਗੀਧਰ ਪਾਤਸ਼ਾਹ ਦਾ ਇਤਿਹਾਸ ਸਾਂਝਾ ਹੁੰਦਾ ਉੱਥੇ ਧੰਨ ਬਾਬਾ ਦੀਪ ਸਿੰਘ ਜੀ ਦਾ ਜ਼ਿਕਰ ਵੀ ਨਾਲ ਹੁੰਦਾ, ਕਿਉਂਕਿ ਸੰਗਤ ਵਿਚ ਸਦਾ ਮੌਜੂਦ ਨੇ, ਉਹ ਕਿਤੇ ਗਏ ਨਹੀਂ ਅੰਮ੍ਰਿਤ। ਤੇ ਜੇ ਦੂਜੀ ਵਾਰੀ ਇਸੇ ਲਫ਼ਜ਼ ਨੂੰ ਸੰਧੀ ਨਿਸ਼ੇਧ ਕਰੋ ਨਾ, ਇੱਕ ਹੋਰ ਬੜਾ ਡੂੰਘਾ ਅਰਥ ਜੇ ਅਮਰ ਰੱਤ, ਅੰਮ੍ਰਿਤ ਛਕ ਕੇ, ਭਾਵੇਂ ਉਹ ਨਾਮ ਰੂਪੀ ਅੰਮ੍ਰਿਤ ਹੈ, ਭਾਵੇਂ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਹੋਈ ਮਰਿਆਦਾ ਹੈ, ਅੰਮ੍ਰਿਤ ਛਕ ਕੇ ਉਸ ਅਮਰ ਦੇ ਵਿੱਚ ਜਿਹੜਾ ਅਕਾਲ ਹੈ, ਜੋ ਕਦੇ ਮੁੱਕਦਾ ਨਹੀਂ, ਜੋ ਕਦੇ ਮਰਦਾ ਨਹੀਂ, ਜੋ ਕਾਲ ਤੋਂ ਰਹਿਤ ਹੈ, ਗੁਰੂ ਦੀ ਕਿਰਪਾ ਦੇ ਨਾਲ ਨਾਮ ਜਪਦਿਆਂ ਜਪਦਿਆਂ ਇੱਕ ਦਿਨ ਐਸੀ ਅਵਸਥਾ ਪ੍ਰਾਪਤ ਹੁੰਦੀ ਏ, ਉਸ ਅਕਾਲ ਦੇ ਵਿੱਚ ਅਭੇਦ ਹੋ ਜਾਈਦਾ। ਸੋ ਸਤਿਗੁਰ ਕਿਰਪਾ ਨਿਧਾਨ ਬਖਸ਼ਿਸ਼ ਕਰਕੇ ਉਸ ਸੋਹਣੇ ਰੱਬ ਦੀਆਂ ਵੱਡੀਆਂ ਵਡਿਆਈਆਂ ਨੂੰ ਬਿਆਨ ਕਰਕੇ ਅੰਮ੍ਰਿਤ ਦੀ ਇਸ ਮਰਿਆਦਾ ਨੂੰ ਬਾਕਮਾਲ ਢੰਗ ਦੇ ਨਾਲ ਜਿਨ੍ਹਾਂ ਨੇ ਨਾਮ ਰੂਪੀ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ ਨਾ, ਉਨ੍ਹਾਂ ਦੀ ਅਵਸਥਾ ਬੜੀ ਉੱਤਮ ਹੁੰਦੀ। ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਬਹੁਤ ਘਰ ਜੋੜ ਇੱਕ ਬੇਨਤੀ ਕਰਾਂ, ਇਹਨਾਂ ਦੀਆਂ ਲਿਖਤਾਂ ਪੜਿਆ ਕਰੋ, ਤੁਹਾਡੇ ਜੀਵਨ ਦੇ ਵਿੱਚੋਂ ਨੈਗੇਟਿਵ ਐਨਰਜੀ ਨੂੰ ਬਾਹਰ ਕੱਢ ਦੇਣਗੀ ਤੇ ਪੋਜ਼ਿਟਿਵ ਐਨਰਜੀ ਨੂੰ ਜਨਰੇਟ ਕਰਨਗੀ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਆਪਣੀ ਕੋਠੀ ਦੇ ਵਿੱਚ ਬੜਾ ਸੋਹਣਾ ਬਗੀਚਾ ਲਾਇਆ, ਕੁਰਸੀ ਦੇ ਉੱਤੇ ਬੈਠੇ ਨੇ, ਦੋ ਮਿੱਤਰ ਮਿਲਣ ਲਈ ਆ ਗਏ, ਆ ਕੇ ਬੈਠੇ, ਫਤਿਹ ਬੁਲਾਈ, ਹਾਲ ਚਾਲ ਪੁੱਛਿਆ, ਜਿਸ ਸੰਬੰਧ ਵਿੱਚ ਗੱਲ ਕਰਨ ਆਏ ਸਨ ਉਹਨਾਂ ਨੇ ਵਿਸ਼ਾ ਤੋਰਿਆ ਦੋਨਾਂ ਵੀਰਾਂ ਨੇ, ਦੋਨਾਂ ਮਿੱਤਰਾਂ ਨੇ, ਤੇ ਤਿੰਨਾਂ ਨੇ ਇੱਕ ਨਜ਼ਾਰਾ ਦਿੱਤਾ, ਬਾਗ ਦੇ ਵਿੱਚ ਭਾਂਤ ਭਾਂਤ ਦੇ ਫੁੱਲ ਖਿੜੇ ਨੇ, ਇੱਕ ਭੌਰਾ ਪਤਾ ਨਹੀਂ ਕਿੱਥੋਂ ਉੱਡ ਕੇ ਆਇਆ ਤੇ ਆਣ ਕੇ ਫੁੱਲ ਕੇ ਬਹਿ ਗਿਆ। ਹੁਣ ਭਾਈ ਵੀਰ ਸਿੰਘ ਜੀ ਵੀ ਨਜ਼ਾਰਾ ਵੇਖ ਰਹੇ ਨੇ ਤੇ ਜਿਹੜੇ ਨਾਲ ਉਹਨਾਂ ਦੇ ਮਿੱਤਰ ਬੈਠੇ ਨੇ ਉਹ ਵੀ ਨਜ਼ਾਰਾ ਵੇਖ ਰਹੇ ਨੇ। ਭਾਈ ਜੀ ਨੇ ਪੁੱਛਿਆ ਆਪਣੇ ਇੱਕ ਮਿੱਤਰ ਨੂੰ, ਭਾਈ ਸਾਹਿਬ ਜੀ ਕੀ ਵੇਖ ਰਹੇ ਹੋ? ਉਹ ਮਿੱਤਰ ਬੜੇ ਪਿਆਰ ਨਾਲ ਕਹਿਣ ਲੱਗੇ, ਜੀ ਇੱਕ ਫੁੱਲ ਖਿੜਿਆ, ਪਤਾ ਨਹੀਂ ਕਿੱਥੋਂ ਦੂਰ ਉਡਾਰੀ ਲਾ ਕੇ ਇਹ ਭੌਰਾ ਆਇਆ ਤੇ ਆਣ ਕੇ ਫੁੱਲ ਕੇ ਬਹਿ ਗਿਆ। ਭਾਈ ਸਾਹਿਬ ਮੁਸਕਰਾਏ, ਦੂਜੇ ਸੱਜਣ ਨੂੰ ਪੁੱਛਿਆ, ਭਾਈ ਜੀ ਤੁਸੀਂ ਕੀ ਡਿੱਠਾ? ਉਹ ਵੀ ਆਖਣ ਲੱਗਾ, ਜੀ ਫੁੱਲ ਖਿੜਿਆ, ਭੌਰਾ ਆਇਆ, ਉੱਤੇ ਬੈਠ ਕੇ ਮਕਰੰਦ ਦਾ ਰਸ ਲੈ ਰਿਹਾ, ਆਨੰਦ ਮਾਣ ਰਿਹਾ। ਜਦੋਂ ਉਹਨਾਂ ਦੋਨਾਂ ਮਿੱਤਰਾਂ ਨੇ ਭਾਈ ਵੀਰ ਸਿੰਘ ਜੀ ਨੂੰ ਮੁਸਕਰਾਉਂਦਿਆਂ ਵੇਖਿਆ ਨਾ, ਤੇ ਇੱਕੋ ਸਵਾਲ ਦੋਵਾਂ ਨੇ ਪੁੱਛਿਆ, ਭਾਈ ਜੀ ਤੁਸੀਂ ਕੀ ਡਿੱਠਾ? ਹੁਣ ਵੇਖਣਾ ਨਾਮ ਜਪਣ ਵਾਲੀ ਕਿ ਰੂਹ, ਪਰਮੇਸ਼ਵਰ ਦੇ ਨਾਮ ਵਿੱਚ ਅਭੇ, ਗੁਰੂ ਦੇ ਬਚਨ ਨੂੰ ਮੰਨ ਕੇ ਗੁਰੂ ਦੇ ਆਸ਼ੇ ਅਨੁਸਾਰ ਜੀਵਨ ਜਿਉਣ ਵਾਲੇ ਪੰਥ ਦੇ ਪ੍ਰਸਿੱਧ ਲਿਖਾਰੀ ਵਿਦਵਾਨ ਭਾਈ ਸਾਹਿਬ ਜੀ ਨੇ ਬਚਨ ਜਿਹੜਾ ਕੀਤਾ ਬੜਾ ਕਮਾਲ ਦਾ ਸੀ। ਹੁਣ ਡਿੱਠਾ ਸਾਰਿਆਂ ਨੇ ਹੈ, ਫੁੱਲ ਵੀ ਹੋਈ ਹੈ, ਭੌਰਾ ਵੀ ਹੋਈ ਹੈ, ਬਗੀਚਾ ਵੀ ਹੋਈ ਹੈ। ਭਾਈ ਸਾਹਿਬ ਨੇ ਕਿਹਾ ਜੋ ਮੈਂ ਡਿੱਠਾ ਦੱਸਾਂ? ਮਿੱਤਰਾਂ ਨੇ ਪਿਆਰ ਨਾਲ ਕਿਹਾ ਜੀ ਦੱਸੋ। ਤੇ ਭਾਈ ਸਾਹਿਬ ਜੀ ਉਹ ਫੁੱਲ ਨੂੰ ਵੇਖ ਕੇ ਭੌਰਾ ਬੈਠਾ, ਮਕਰੰਦ ਦਾ ਰਸ ਲੈ ਰਿਹਾ। ਭਾਈ ਸਾਹਿਬ ਕਹਿੰਦੇ ਨੇ ਆਪੇ ਰਸੀਆ, ਆਪ ਰਸ, ਆਪੇ ਰਾਵਣ ਹਾਰ, ਆਪੇ ਹੋਵੇ ਚੋਲਣਾ, ਆਪੇ ਸੇਜ ਪਤਾਰ। ਇਹ ਬਗੀਚਾ ਵੀ ਉਹੀ ਏ, ਹਰਿਆਵਲ ਜਿਹੜੀ ਏ ਉਹ ਵੀ ਉਹ ਆਪ ਹੈ, ਇਹ ਫੁੱਲ ਵੀ ਉਹ ਆਪ ਪਰਮਾਤਮਾ, ਇਹਦੇ ਵਿੱਚ ਖੁਸ਼ਬੂ ਵੀ ਉਸਨੇ ਆਪ ਪਾਈ ਏ, ਤੇ ਭਵਰਾ ਬਣ ਕੇ ਵੀ ਆਪ ਆਇਆ, ਤੇ ਆਪ ਹੀ ਮਕਰੰਦ ਦਾ ਰਸ ਲੈ ਰਿਹਾ, ਉਹ ਆਪ ਹੀ ਸਾਡੇ ਤਿੰਨਾਂ ਦੀਆਂ ਅੱਖਾਂ ਦੇ ਵਿੱਚੋਂ ਇਹ ਨਜ਼ਾਰਾ ਵੇਖ ਵੀ ਰਿਹਾ। ਇੱਥੇ ਪਹੁੰਚੇ ਬਾਣੀ ਪੜ੍ਹਦਿਆਂ ਪੜ੍ਹਦਿਆਂ ਇੱਥੇ ਪਹੁੰਚਣਾ ਸਿੱਖਣਾ। ਇੱਕ ਪਿਆਰ ਭਰੀ ਬੇਨਤੀ ਕਰਾਂ, ਸਿੱਖ ਦੀ ਦ੍ਰਿਸ਼ਟੀ ਕੈਸੀ ਹੋਵੇ? ਪੁਰਾਤਨ ਰਹਿਤ ਨਾਮਿਆਂ ਦਾ ਬਚਨ ਰੋਜ਼ ਪੜ੍ਹਦੇ ਹੋ ਨਾ, ਆ ਗਏ ਆਵਤ ਸਿੰਘ ਜੋ ਪਾਵੈ, ਵਾਹਿਗੁਰੂ ਕੀ ਫਤਿਹ ਬੁਲਾਵੈ। ਇਹ ਬਚਨ ਨੇ, ਹਰ ਇੱਕ ਸਿੱਖ ਨੇ ਮੰਨਣੇ ਨੇ, ਪਰ ਇੱਥੇ ਮੈਂ ਇੱਕ ਪਿਆਰ ਭਰੀ ਬੇਨਤੀ ਗੁਰੂ ਦੀ ਕਿਰਪਾ ਨਾਲ ਹੋਰ ਕਰਾਂ। ਹੁਣ ਜੇ ਕੋਈ ਗੁਰੂ ਦਾ ਸਿੰਘ ਸਾਹਮਣੇ ਨਹੀਂ ਆ ਰਿਹਾ, ਤੁਸੀਂ ਕਿਸੇ ਵਹੀਕਲ ਤੇ ਜਾ ਰਹੇ ਹੋ, ਟੂ ਵੀਲਰ ਤੇ, ਫੋਰ ਵੀਲਰ ਤੇ, ਹੁਣ ਤੁਸੀਂ ਕਿਸੇ ਗੁਰਸਿੱਖ ਨੂੰ ਜਾਂ ਕਿਸੇ ਭੈਣ ਨੂੰ ਤੁਸੀਂ ਰਾਹ ਜਾਂਦਿਆਂ ਕ੍ਰੋਸ ਕਰ ਗਏ ਹੋ, ਤੁਸੀਂ ਵੀ 70 ਦੀ ਸਪੀਡ ਤੇ ਹੋ, ਉਹ ਵੀ ਸਪੀਡ ਤੇ, ਹੁਣ ਤੁਸੀਂ ਰੁਕੋਗੇ, ਬ੍ਰੇਕ ਮਾਰ ਕੇ ਫਤਿਹ ਵੀ ਨਹੀਂ ਨਾ ਬੁਲਾਓਗੇ, ਤੇ ਪਿਆਰ ਵਾਲੀ ਅਵਸਥਾ ਜੇ ਪੱਲੇ ਬੰਨੇ ਜੇ ਬੰਨਾਂਗੇ ਗੁਰੂ ਰਾਮਦਾਸ ਜੀ ਦੀ ਖੁਸ਼ੀਆਂ ਦੇ ਪਾਤਰ ਬਣਾਂਗੇ, ਕੀ ਕਰੀਏ? ਜੇ ਤੁਸੀਂ ਕਿਸੇ ਗੁਰਸਿੱਖ ਨੂੰ, ਵੀਰ ਨੂੰ, ਕਿਸੇ ਭੈਣ ਨੂੰ, ਕਿਸੇ ਬਜ਼ੁਰਗ ਨੂੰ ਗੱਲ ਵਿੱਚ ਗਾਤਰਾ ਪਾਇਆ ਵੇਖਿਆ ਨਾ, ਤੁਸੀਂ ਕਿਸੇ ਹੋਰ ਸ਼ਹਿਰ ਵਿੱਚ ਹੋ, ਕਿਸੇ ਦੂਜੇ ਮੁਲਕ ਵਿੱਚ ਹੋ, ਗਾਤਰਾ ਪਾਇਆ ਜਾਂ ਉਹਦੀ ਸ੍ਰੀ ਸਾਹਿਬ ਦੇ ਦਰਸ਼ਨ ਹੋ ਰਹੇ ਨੇ, ਉਹ ਤੁਹਾਨੂੰ ਜਾਣਦੇ ਨੇ ਭਾਵੇਂ ਨਹੀਂ ਜਾਣਦੇ, ਪ੍ਰੇਮ ਦੀ ਭਾਸ਼ਾ ਹੈ, ਚੰਗੀ ਲੱਗੇ, ਹੁਣ ਤੁਸੀਂ ਉਹਨੂੰ ਜਾਣਦੇ ਹੋ ਭਾਵੇਂ ਨਹੀਂ ਜਾਣਦੇ, ਜੇ ਕੋਲੋਂ ਲੰਘੇ ਕੇਵਲ ਉਹਦਾ ਗਾਤਰਾ ਹੀ ਵੇਖਿਆ, ਕੇਵਲ ਉਹਦੀ ਸ੍ਰੀ ਸਾਹਿਬ ਹੀ ਵੇਖੀ ਹੈ, ਭਾਵਨਾ ਦੇ ਨਾਲ ਗੁਪਤ ਰੂਪ ਵਿੱਚ ਨਮਸਕਾਰ ਕਰ ਦੇਣਾ, ਫਤਿਹ ਬੁਲਾ ਦੇਣਾ, ਗੁਪਤ ਰੂਪ ਵਿੱਚ, ਮੈਂ ਦਾਅਵੇ ਨਾਲ ਕਹਿੰਦਾ ਉਹ ਤੁਹਾਡੀ ਬੁਲਾਈ ਹੋਈ ਫਤਿਹ ਕਲਗੀਧਰ ਪਾਤਸ਼ਾਹ ਦੇ ਚਰਨਾਂ ਚ ਪ੍ਰਵਾਨ ਹੋਏਗੀ। ਸਿੱਖ ਦੀ ਐਸੀ ਭਾਵਨਾ ਜੋ ਸਾਹਮਣੇ ਸਿੱਖ ਨਹੀਂ ਆ ਰਿਹਾ, ਕੋਲੋਂ ਲੰਘ ਗਏ ਆ ਦੂਰ ਕਿਤੇ, ਸਾਧ ਸੰਗਤ ਜੀ ਸਿੱਖ ਦੇ ਪ੍ਰਤੀ ਸਿੱਖ ਦੀ ਇਹ ਭਾਵਨਾ ਹੋਵੇ, ਕਿਸੇ ਦੇ ਬੇਦਾਰ ਹੋਣ, ਗੁਪਤ ਰੂਪ ਵਿੱਚ ਫਤਿਹ ਬੁਲਾ ਦਿਓ, ਨਹੀਂ ਸਮਾਂ ਕੋਲ ਜਾਣ ਦਾ, ਗੱਡੀ ਦੀ ਬ੍ਰੇਕ ਲਾਉਣ ਦਾ। ਸਤਿਗੁਰੂ ਕਲਗੀਧਰ ਪਾਤਸ਼ਾਹ ਬੜੇ ਪ੍ਰਸੰਨ ਹੋਣਗੇ, ਕੋਈ ਮੁਸਲਮਾਨ ਵੀਰ ਜਾ ਰਿਹਾ ਮਸਤਕ ਤੇ ਕਾਲਾ ਨਿਸ਼ਾਨ ਹੈ, ਕਿਉਂਕਿ ਪੰਜ ਵਕਤ ਦੇ ਨਮਾਜ਼ੀ ਦੀ ਨਿਸ਼ਾਨੀ ਜੇ, ਜਦੋਂ ਨਮਸਕਾਰ ਕਰਦੇ ਨੇ ਖੁਦਾ ਨੂੰ ਮੱਥਾ ਧਰਤੀ ਤੇ ਲਾਉਂਦੇ ਨੇ ਨਿਸ਼ਾਨ ਪੈ ਜਾਂਦਾ, ਇਹਨੂੰ ਆਖਦੇ ਨੇ ਸਜੂਦ ਦਾ ਨਿਸ਼ਾਨ। ਤੁਸੀਂ ਜਾਣਦੇ ਹੋ ਭਾਵੇਂ ਨਹੀਂ ਜਾਣਦੇ, ਗੁਪਤ ਰੂਪ ਵਿੱਚ ਉਸ ਨੂੰ ਸਲਾਮ ਅਲੈਕਮ ਕਹਿ ਦੇਣਾ, ਸਤਿ ਸ੍ਰੀ ਅਕਾਲ ਕਹਿ ਦੇਣਾ, ਆਪਣੀ ਭਾਸ਼ਾ ਚ ਫਤਿਹ ਬੁਲਾ ਦੇਣਾ, ਉਹ ਭਾਈ ਮਰਦਾਨਾ ਜੀ ਦੇ ਚਰਨਾਂ ਚ ਹਾਜ਼ਰੀ ਲੱਗੇਗੀ। ਅੱਜ ਮੇਰੇ ਗੁਰੂ ਨਾਨਕ ਸਾਹਿਬ ਕਹਿਣਗੇ ਮੇਰੇ ਸਿੱਖ ਨੂੰ ਹੁਣ ਪਤਾ ਲੱਗਾ ਸਾਰੀ ਜ਼ਿੰਦਗੀ ਮੈਂ ਇੱਕ ਰਬਾਬੀ ਮਰਦਾਨਾ ਆਪਣੇ ਨਾਲ ਕਿਉਂ ਰੱਖਿਆ। ਭਰੋਸਾ ਰੱਖੋ ਆਪਣੇ ਗੁਰੂ ਤੇ, ਸ੍ਰੀ ਸਾਹਿਬ ਦੇ ਵਿੱਚੋਂ ਤੁਹਾਨੂੰ ਕਲਗੀਧਰ ਪਾਤਸ਼ਾਹ ਦੇ ਦੀਦਾਰ ਹੋਣ। ਸੱਚ ਜਾਣਨਾ ਜਿਸ ਦਿਨ ਇਹ ਖੇਡ ਵਰਤ ਗਈ ਨਾ, ਅੱਜ ਸਾਡੇ ਪੰਥ ਦੇ 80% ਰੌਲੇ ਗੋਲੇ ਆਪੇ ਮੁੱਕ ਜਾਣਗੇ। ਸਮੇਂ ਦੀਆਂ ਸਰਕਾਰਾਂ ਨੇ ਰੌਲੇ ਕਿਤੇ ਘੱਟ ਪਾਏ ਨੇ, ਪਤਾ ਨਹੀਂ ਕਿੰਨੀ ਕੁ ਮਿਠਾਸ ਹੈ ਖਾਲਸੇ ਦੇ ਲਹੂ ਵਿੱਚ। ਹਰ ਇੱਕ ਸਰਕਾਰ ਨੇ, ਹਰ ਇੱਕ ਹਕੂਮਤ ਨੇ ਇਹਨੂੰ ਪੀਤਾ ਜ਼ਰੂਰ ਹੈ। ਭਾਵੇਂ ਅੰਗਰੇਜ਼ਾਂ ਦੀ ਗੱਲ ਕਰਾਂ, ਭਾਵੇਂ ਮੁਗਲਾਂ ਦੀ ਗੱਲ ਕਰਾਂ, ਭਾਵੇਂ ਗੱਲ ਕਰਾਂ 84 ਦੀ ਸਰਕਾਰ ਦੀ ਤੇ ਭਾਵੇਂ ਅਜੋਕੇ ਸਮੇਂ ਦੀ ਸਰਕਾਰ ਦੀ, ਮਾਫ ਕਰਨਾ, ਸਾਰੀਆਂ ਹਕੂਮਤਾਂ ਖਾਲਸੇ ਦਾ ਰਕਤ ਪੀਣ ਦੇ ਲਈ ਸਦਾ ਬੇਬਲ ਨੇ। ਪਤਾ ਨਹੀਂ ਕਿੰਨੀ ਕੁ ਮਿਠਾਸ ਹੈ। ਅੱਜ ਦੇ ਦਿਹਾੜੇ ਕਦੇ ਇਤਿਹਾਸ ਪੜ੍ਹੋ ਨਾ, ਜਦੋਂ ਸੰਨ 1947 ਪੰਜਾਬ ਦੇ ਦੋ ਟੋਟੇ ਹੋਏ ਨੇ, ਵੈਸੇ ਤਾਂ ਆਖਦੇ ਨੇ ਵੀ ਹਿੰਦੁਸਤਾਨ ਦੇ ਦੋ ਟੋਟੇ ਨੇ, ਪਰ ਪੰਜਾਬ ਵੰਡਿਆ ਗਿਆ। ਜਦੋਂ ਪਾਕਿਸਤਾਨ ਬਣਿਆ, ਸਿੱਖਾਂ ਦੇ ਨਾਲ ਇਹਨਾਂ ਨੇ ਪ੍ਰੋਮਿਸ ਤਾਂ ਬੜੇ ਕੀਤੇ ਸਨ, ਤੁਹਾਨੂੰ ਆਹ ਵੀ ਦਿਆਂਗੇ, ਉਹ ਵੀ ਦਿਆਂਗੇ, ਸਾਡੇ ਲੀਡਰ ਬੜੇ ਭੋਲੇ ਸਨ, ਉਹਨਾਂ ਦੀ ਚੁੱਕ ਵਿੱਚ ਆ ਗਏ, ਮੰਨ ਗਏ। ਪਰ ਜਦੋਂ ਇਹਨਾਂ ਕੁਝ ਪੱਲੇ ਨਾ ਪਾਇਆ ਤੇ ਪਾਕਿਸਤਾਨ ਬਣਨ ਤੋਂ ਕੁਝ ਸਮੇਂ ਬਾਅਦ ਹੀ ਪੰਜਾਬੀ ਸੂਬੇ ਦਾ ਰੌਲਾ ਪੈ ਗਿਆ ਸੀ, ਆਵਾਜ਼ ਜਿਹੜੀ ਸੀ ਉਹ ਉਸ ਸਮੇਂ ਪ੍ਰਬਲ ਹੋ ਚੁੱਕੀ ਸੀ, ਆਪਣੀ ਪੰਜਾਬੀ ਬੋਲੀ ਇਲਾਕਿਆਂ ਦੀ ਮੰਗ। ਮਾਫ ਕਰਨਾ, ਸਾਡਾ ਪੰਜਾਬ 1947 ਤੋਂ ਬਾਅਦ ਵੀ ਦੋ ਵਾਰੀ ਵੰਡਿਆ ਗਿਆ, ਪਰ ਸਾਡੀ ਕੋਈ ਮੰਗ ਪੂਰੀ ਨਹੀਂ ਹੋਈ। ਜਦੋਂ ਇਹ ਮੂਵਮੈਂਟ ਜ਼ੋਰਾਂ ਤੇ ਸੀ ਨਾ, ਤੇ ਉਸ ਸਮੇਂ ਖਾਲਸੇ ਨੇ ਬੜੀਆਂ ਗ੍ਰਿਫਤਾਰੀਆਂ ਦਿੱਤੀਆਂ, ਬੜੀਆਂ ਕੁਰਬਾਨੀਆਂ ਦਿੱਤੀਆਂ। ਅੱਜ ਦੇ ਦਿਹਾੜੇ 4 ਜੁਲਾਈ 1955 ਸਮੇਂ ਦੀ ਸਰਕਾਰ ਨੇ ਹਰਿਮੰਦਰ ਸਾਹਿਬ ਦੇ ਵਿੱਚ ਪੁਲਿਸ ਵਾਲ ਕੇ ਬੇਹਰਮਤੀ ਕਰਨ ਦਾ ਯਤਨ ਕੀਤਾ। ਅਸੀਂ ਕੇਵਲ 1984 ਦੀ ਗੱਲ ਕਰਦੇ ਹਾਂ, ਇਹਨਾਂ ਹਮਲਾਵਰਾਂ ਨੇ ਕਦੇ ਕੋਈ ਮੌਕਾ ਨਹੀਂ ਦੇ ਛੱਡਿਆ। ਜਦੋਂ ਤੁਸੀਂ ਸੱਚ ਦੀ ਆਵਾਜ਼ ਨੂੰ ਪ੍ਰਬਲ ਕਰਨ ਦਾ ਯਤਨ ਕੀਤਾ ਹੈ, ਇਹਨਾਂ ਨੇ ਤੁਹਾਡੇ ਤੇ ਹਮਲੇ ਕੀਤੇ ਨੇ। ਅੱਜ ਦੇ ਦਿਹਾੜੇ ਹਰਿਮੰਦਰ ਸਾਹਿਬ ਦੇ ਵਿੱਚ ਪੁਲਿਸ ਵਾੜੀ ਗਈ 1955 ਤੇ ਮੈਂ ਇਸ ਗੱਲ ਦੀ ਵਧਾਈ ਦੇਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਨ੍ਹਾਂ ਨੇ ਆਪਣੇ ਇਹਨਾਂ ਇਤਿਹਾਸਕ ਦਿਹਾੜਿਆਂ ਨੂੰ ਕੇਵਲ ਯਾਦ ਨਹੀਂ ਰੱਖਿਆ ਸਗੋਂ ਸਾਰੇ ਸੰਸਾਰ ਦੇ ਵਿੱਚ ਇਹਦਾ ਪ੍ਰਚਾਰ ਵੀ ਕਰ ਰਹੇ ਨੇ। ਇਹ ਜਾਣ ਕੇ ਖੁਸ਼ੀ ਹੋਈ ਪਰਸੋਂ ਦਿਹਾੜੇ ਇਸੇ ਅਸਥਾਨ ਤੇ ਮੰਜੀ ਸਾਹਿਬ ਸ੍ਰੀ ਅਖੰਡ ਪਾਠ ਸਾਹਿਬ ਰੱਖੇ ਗਏ ਤੇ ਅੱਜ ਦੇ ਦਿਹਾੜੇ ਅਗਵਾਨ ਤੋਂ ਬਾਅਦ ਸ੍ਰੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਵੀ ਹੋਣੀ ਹੈ ਤੇ ਦੀਵਾਨ ਵੀ ਸਜਣੇ ਨੇ ਉਹਨਾਂ ਯੋਧਿਆਂ ਦੀ ਯਾਦ ਦੇ ਵਿੱਚ ਜਿਨ੍ਹਾਂ ਡਾਂਗਾਂ ਵੀ ਖਾਧੀਆਂ, ਜਿਨ੍ਹਾਂ ਜੇਲ੍ਹਾਂ ਵੀ ਕੱਟੀਆਂ, ਜਿਨ੍ਹਾਂ ਸਰੀਰ ਤੇ ਕਸ਼ਟ ਝੱਲੇ ਪਰ ਕੌਮ ਦੀ ਚੜ੍ਹਦੀ ਕਲਾ ਲਈ ਸਦਾ ਤਿਆਰ ਬਰ ਤਿਆਰ ਹੋ ਕੇ ਵਿਚਰੇ। ਉਹ ਪੰਜਾਬੀ ਸੂਬੇ ਦਾ ਮੋਰਚਾ ਕਈ ਵਰ੍ਹਿਆਂ ਤੱਕ ਚੱਲਿਆ, ਹਜ਼ਾਰਾਂ ਸਿੱਖਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੈਨੂੰ ਇਸ ਗੱਲ ਦਾ ਮਾਣ ਗੁਰੂ ਰਾਮਦਾਸ ਦੇ ਚਰਨਾਂ 'ਚ ਬੈਠ ਕੇ ਕਹਿ ਰਿਹਾ ਕਿ ਦਾਸ ਦੇ ਪਿਤਾ ਜੀ ਨੇ ਵੀ ਉਸ ਸਮੇਂ ਇਸ ਮੂਵਮੈਂਟ ਦੇ ਵਿੱਚ ਜੇਲ੍ਹਾਂ ਕੱਟੀਆਂ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੀਵਾਨ ਸਜਣੇ ਨੇ ਉਹਨਾਂ ਦੀ ਪ੍ਰੇਮ ਵਾਲਿਆਂ ਦੀ ਯਾਦ ਦੇ ਵਿੱਚ ਇੱਕ ਬੇਨਤੀ ਕਰਾਂ, ਜਿੱਥੇ ਤੱਕ ਆਵਾਜ਼ ਜਾ ਰਹੀ ਹੈ ਨਾ ਆਪਣੇ ਨਿਤਨੇਮ ਤੋਂ ਇਲਾਵਾ ਇੱਕ ਜਪਜੀ ਸਾਹਿਬ ਦਾ ਪਾਠ ਉਹਨਾਂ ਯੋਧਿਆਂ ਦੇ ਲਈ, ਉਹਨਾਂ ਬਲੀਆਂ ਦੇ ਲਈ ਜਿਨ੍ਹਾਂ ਨੇ ਸਦਾ ਕੌਮ ਦਾ ਆਵਾਜ਼ਾ ਬੁਲੰਦ ਕੀਤਾ, ਆਪਣੇ ਨਿਤਨੇਮ ਤੋਂ ਇਲਾਵਾ ਇੱਕ ਇੱਕ ਪਾਠ ਕਰਕੇ ਅੱਜ ਅਰਦਾਸ ਕਰਿਓ। ਮੈਂ ਦਾਅਵੇ ਨਾਲ ਕਹਿਣਾ ਤੁਹਾਡੀ ਘਰ ਕੀਤੀ ਹੋਈ ਅਰਦਾਸ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਪਹੁੰਚੇਗੀ ਤੇ ਆਪਣੇ ਆਪ ਨੂੰ ਪੰਥ ਦੇ ਲੇਖੇ ਲਾਉਣ ਦੇ ਲਈ ਸੂਰਾ ਸੋ ਪਹਿਚਾਨੀ ਹੈ ਜੋ ਲੜਾ ਦੀਨ ਕੇ ਹੇਤ ਅਸਾਂ ਰਾਜ ਜਾਗਿਆਂ ਦੇ ਨਾਲ ਆਡੇ ਨਹੀਂ ਲੈਣੇ, ਅਸਾਂ ਸੱਚ ਦੇ ਮਾਰਗ ਤੇ ਟੁਰਦਿਆਂ ਧਰਮ ਦੀ ਰੱਖਿਆ ਖਾਤਰ, ਧਰਮ ਦੀ ਬੁਲੰਦੀ ਖਾਤਰ ਅਸਾਂ ਸੱਚ ਦੇ ਮਾਰਗ ਤੇ ਟੁਰਦਿਆਂ ਝੂਠ ਦਾ ਟਾਕਰਾ ਕਰਨਾ। ਬਾਬੇ ਨਾਨਕ ਨੇ ਸਾਨੂੰ ਇਹ ਤਾਂ ਪਿਰਤ ਪਾਈ ਹੈ, ਸਤਿਗੁਰੂ ਗਰੀਬ ਨਿਵਾਸ ਕਿਰਪਾ ਕਰਨ ਹਰ ਇੱਕ ਸਿੱਖ ਗੁਰਬਾਣੀ ਦਾ ਨਿਤਨੇਮੀ ਕਲਗੀਧਰ ਪਾਤਸ਼ਾਹ ਦੇ ਦਰਸਾਏ ਹੋਏ ਮਾਰਗ ਤੇ ਤੁਰਨ ਵਾਲਾ ਹੋਵੇ ਤਾਂ ਜੋ ਗੁਰੂ ਦੀ ਖੁਸ਼ੀਆਂ ਦਾ ਪਾਤਰ ਬਣਿਆ ਜਾ ਸਕੇ।
ਅਚਰਜ ਕੁਛ ਕਹਿਣਾ ਨਾ ਜਾਈ ਦਸਤ ਅਗੋਚਰ ਭਾਈ।
ਇਸ ਪਾਵਨ ਸ਼ਬਦ ਦਾ ਇਹ ਰਹਾਉ ਦਾ ਬੰਦ ਸਮੁੱਚੇ ਸ਼ਬਦ ਦਾ ਸੈਂਟਰਲ ਆਈਡੀਆ, ਸਮੁੱਚੇ ਸ਼ਬਦ ਦਾ ਤੱਤ ਸਾਰ। ਮੇਰੇ ਪਿਤਾ ਜੀ ਫਰਮਾਉਂਦੇ ਨੇ ਅਚਰਜ ਕਿਛ ਕਹਿਣ ਨਾ ਜਾਈ। ਪਰਮੇਸ਼ਵਰ ਨੇ ਜੋ ਨਾਮ ਦੀਆਂ ਬਾਤਾਂ ਜਗਤ ਦੇ ਵਿੱਚ ਵਰਤਾਈਆਂ ਨੇ ਨਾ, ਜੋ ਇਸ ਬਾਤ ਦੇ ਪਾਤਰ ਬਣੇ ਨੇ। ਅਸੀਂ ਆਉਂਦੇ ਹਾਂ, ਮੱਥਾ ਟੇਕਦੇ ਹਾਂ, ਅਰਦਾਸਾਂ ਕਰਨੇ ਹਾਂ, ਮਾਫ ਕਰਨਾ ਤੁਸੀਂ ਸਾਰੇ ਭਲੇ ਹੋ, ਮੈਂ ਆਪਣੀ ਗੱਲ ਕਰਾਂ, ਅਸੀਂ ਬਹੁਤੇ ਜਿਹੜੇ ਹਾਂ ਕੇਵਲ ਮੰਗਣ ਆਉਂਦੇ ਹਾਂ। ਮੰਨਣ ਤਾਂ ਕੋਈ ਵਿਰਲਾ ਹੀ ਆਉਂਦਾ। ਸਤਿਗੁਰੂ ਫਰਮਾਉਂਦੇ ਨੇ ਇਹ ਜਿਹੜਾ ਅਚਰਜ ਹੈ, ਇਹ ਜਿਹੜੀ ਅਵਸਥਾ ਹੈ, ਇਹ ਕਹਿਣ ਤੇ ਕਥਨ ਤੋਂ ਬਾਹਰ ਹੈ। ਅਚਰਜ ਕਿਛ ਕਹਿਣ ਨਾ ਜਾਈ ਬਸਤ ਅਗੋਚਰ ਭਾਈ। ਹੇ ਭਾਈ, ਜਿਨ੍ਹਾਂ ਨੇ ਜੀਵਨ ਵਿੱਚ ਇਸ ਰਸ ਨੂੰ ਪ੍ਰਾਪਤ ਕੀਤਾ ਵਾ ਉਹ ਇਸ ਦਾ ਮੁੱਲ ਨਹੀਂ ਪਾ ਸਕਦਾ। ਸੰਸਾਰ ਦੇ ਵਿੱਚ ਜਦੋਂ ਵੀ ਕੋਈ ਸ਼ੈ ਖਰੀਦਣੀ ਹੋਵੇ, ਕੋਈ ਵਸਤ ਪ੍ਰਾਪਤ ਕਰਨੀ ਹੋਵੇ ਨਾ, ਤੇ ਉਸ ਨੂੰ ਗਿਣਨ ਦੇ ਤਿੰਨ ਢੰਗ ਨੇ। ਜੇ ਧਰਤੀ ਲੈਣੀ ਹੋਵੇ ਵੀ ਧਰਤੀ ਕਿਵੇਂ ਲਓਗੇ, ਤੋਲਦੇ ਤੇ ਨਹੀਂ ਨਾ ਲਓਗੇ। ਜੇ ਜ਼ਮੀਨ ਦਾ ਟੁਕੜਾ ਖਰੀਦਣਾ ਹੋਵੇ ਕਿਵੇਂ ਖਰੀਦੋਗੇ, ਗਿਣ ਕੇ ਮਿਣ ਕੇ, ਗਿਣਤੀ ਕਰਕੇ ਮਿਣਤੀ ਕਰਕੇ ਲਓਗੇ ਨਾ, ਉਹਦੀ ਲੰਬਾਈ लंबाई चौड़ाई नाप के बस्तर लेना हो बस्तर तोल के नहीं मिलना गिन के मिण के कोई पदार्थ छकन वाला कोई फ्रूट लेना हो सब्जी लेनी हो तोल के मोल के गिन के मिण के तोल के मोल के इस तरह संसार के जिन्ने पदार्थ ने वो किसी ना किसी रूप में किसी ना किसी कंट्रोल दे विच ने गिनती के कंट्रोल विच ने मिणती के कंट्रोल विच ने तोल के कंट्रोल विच ने कोई सियाना बंदा किसी डिपार्टमेंट का स्टोर पर जाता ना जो कोई खाने वाला पदार्थ लेना हो आज तो हर चीज डब्बा पैकिंग मिलती सियाना बंदा सब तो पहला उस डब्बे से तीन चीजा वेखदा पहला वेखदा रेट उसकी MRP की है वह पदार्थ का मुल की है फिर दूजा वेखदा वेट कि जिन्ना उस दे लई मैं पे कर रहे हैं माया दे रहे हैं कि उन्ना वेट एदा है तीन चीजा वेखदे हो ना रेट वेट ते तीजा वेखदे हो डेट कि एक्सपायर दे नहीं हुई इन चीजें देख रहे जो एक्सपायर हो गए भावे को फ्री भी दे असं लैण तो इनकार कर देंगे पर जोड़ा गुर शब्द है ना अचरज किस कह ना जाई ना यदा कोई मुल कोई रेट ना यदि कोई एक्सपायरी डेट तो ना यदा किसी मिनती भी कोई वेट यह तो अथाह है अतोल है यह बख्शिशा का सोमा कैसा है ना रेट के दायरे में ना डेट के दायरे में ना वेट के दायरे में दायरा असीम है सतगुरु फरमाते ने अचरज किस कह ना जाई वस्त अगोचर भाई है भाई ए वस्तु ए पदार्थ ए जो नाम है ए परमेश्वर की कृपा दे नाल प्राप्त होना है इसका संसार दे बिल्कुल मुल नहीं पा सकता भला किसी मनुख की रचना इस अमलीक बख्शिश की किवें व्याख्या कर सकती है किवें कोई समझा सकता है मोल ना ही कछ करना जोगा क्या को कहे सुनावे जे का मोल ही कोई नहीं अनमोल दात है तो मिली कि हर आप अमूलक है मुल ना पाया जाए मुल ना पाया जाए किसे विट हो रहे लोग वेले लाए उस अमलीक दाते तो जिदा अपना कोई मुल नहीं उदे नाम भी उदी शोभा वढ़ियाई का भी कोई मुल नहीं सगों वो इन्ना वड्डा है ऐसा गरीब निवाज है गुरु नानक साहब ने पछाणियो कौन ने रब दा रूप ने ना कैसे ने गुरु नानक की शोभा से किसी ने की करनी है माफ करना गुरु नानक में जिन्होंने गावया वो पूजन योग हो गए गुरु नानक की जिन्होंने विचार की वो पूजन योग हो गए गुरु नानक के संबंधित किसी ने लिखिया किसी ने पढ़िया वो सारे पूजन योग हो गए गुरु नानक आप कितना बड़ा होगा गुरु नानक कैसा बाकमाल ऊंची हूं ऊंचा सूची हूं सूचा वे किया वे आईया कुछ कहना कह ना जाए वो कौन है सो करता कादर करीम दे जिया रिजक संभाए उस सरबत जीवन पालन वाला मालिक सोना रब उसकी वड्याई कहन ते कथन तो बाहर है
कथन कहन तो जो देखा किस बन
जिन्ना को किसी ने डिठा उन्ना क्यों ने समझा तो कहन के कथन तो बार जिन्हें कलगी तक पातशाह ने वचन करके फरमाया ना आप आपनी बुध है जेती बरनत पिन पिन तो हेती तुमरा लखा ना जाए पसारा के सजा प्रथम संसारा हे मालिक रब जी परमात्मा वाहिगुरु जी तुहाडा पसारा बेअंत है कोई ना जाना है तेरा केता केवल चीरा जिन्ना तू किसी समझ आई है सोझी आई है उन्हें अपनी मत के अनुसार तेनू बख्या ਪਰਮਾਤਮਾ ਦਾ ਨਾਂ ਅਮਲੀਕ ਹੈ। ਟਿਕਦਾ ਕਿਵੇਂ? ਹੁਣ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਇੱਕੋ ਵਿਚਾਰ, ਨਾਮ ਜਪੋ, ਹਰ ਥਾਂ ਤੇ ਇੱਕੋ ਉਪਦੇਸ਼, ਨਾਮ ਦੀ ਕਮਾਈ ਕਰੋ। ਸਾਡੇ ਅੰਦਰ ਟਿਕਿਆ ਕਿਉਂ ਨਹੀਂ? ਜਿਹੜੇ ਤੁਹਾਡੇ ਵਿੱਚੋਂ ਬਸਤਰ ਸਿਉਣ ਦਾ ਚੱਜ ਜਾਣਦੇ ਨੇ ਨਾ, ਜਿਹੜੇ ਟੇਲਰ ਨੇ ਜਾਂ ਸਾਡੀਆਂ ਭੈਣਾਂ ਘਰ ਦੇ ਵਿੱਚ ਸਿਲਾਈ ਕਢਾਈ ਕਰ ਲੈਂਦੀਆਂ ਨੇ, ਤੁਸੀਂ ਭਾਵੇਂ ਰੇਸ਼ਮੀ ਧਾਗੇ ਦੀ ਰੀਲ ਮਸ਼ੀਨ ਤੇ ਲਾ ਦਿਓ, ਕੱਪੜਾ ਵੀ ਬੇਸ਼ਕੀਮਤੀ ਹੋਵੇ, ਤੇ ਤੁਸੀਂ ਮਸ਼ੀਨ ਚਲਾਉਣੀ ਵੀ ਜਾਣਦੇ ਹੋ, ਸਿਲਾਈ ਕਰਨੀ ਵੀ ਜਾਣਦੇ ਹੋ, ਜਦੋਂ ਤੱਕ ਤੁਸੀਂ ਉਸ ਮਸ਼ੀਨ ਦੇ ਹੇਠਾਂ ਫਿਰਕੀ ਦਾ ਧਾਗਾ ਨਹੀਂ ਨਾ ਲਾਓਗੇ, ਕਦੀ ਵੀ ਉਹ ਸਿਲਾਈ ਮਜ਼ਬੂਤ ਨਹੀਂ ਹੋਏਗੀ। ਨਾਮ ਹੈ ਰੀਲ ਦਾ ਧਾਗਾ, ਜੋ ਅਸੀਂ ਰਸਦਾਂ ਨਾਲ ਜਪਣਾ ਨਜ਼ਰ ਆਉਂਦਾ, ਪਰ ਜਿਹੜੀ ਭਾਵਨਾ ਹੈ ਨਾ, ਭਾਵਨਾ ਨਾਮ ਨੂੰ ਟਿਕਾਉਣ ਦੇ ਲਈ ਜਿਹੜੀ ਦਾਤ ਹੈ, ਉਹ ਹੈ ਫਿਰਕੀ ਦਾ ਧਾਗਾ, ਉਹ ਅੰਦਰੋਂ ਕੰਮ ਕਰੇਗੀ। ਜਦੋਂ ਭਾਵਨਾ ਬਣੇਗੀ, ਨਾਮ ਸਹਿਜ ਸੁਭਾਏ ਰਸਨਾ ਤੇ ਆਏਗਾ, ਹਿਰਦੇ ਵਿੱਚ ਟਿਕੇਗਾ, ਤੇ ਜਦੋਂ ਹਿਰਦੇ ਵਿੱਚ ਟਿਕ ਗਿਆ, ਖੇਡ ਬਣ ਜਾਏਗੀ।
ਸੋਈ ਜਾਣ ਕਰਨ ਹਾਰਾ ਕੀਤਾ ਪਿਆਰ ਬੇਚਾਰਾ,
ਉਹ ਸੋਹਣਾ ਰੱਬ ਹੀ ਜੋ ਕਰਨ ਕਾਰਨ ਸਮਰੱਥ ਹੈ, ਜਿਸਨੇ ਸਾਰੇ ਸੰਸਾਰ ਦੀ ਖੇਡ ਰਚੀ ਹੈ, ਕੇਵਲ ਉਹ ਇਸ ਭੇਤ ਨੂੰ ਜਾਣਦਾ, ਉਸ ਰੱਬ ਦਾ ਸਾਜਿਆ ਹੋਇਆ ਮਨੁੱਖ ਜੀਵ ਭਲਾ ਉਸ ਸੋਹਣੇ ਰੱਬ ਦੀ ਖੇਡ ਨੂੰ ਕੀ ਜਾਣੇ।
ਆਪਣੇ ਗੱਤ ਮਿੱਤੇ ਆਪੇ ਜਾਣ ਹਰ ਆਪੇ ਹੋਰ ਭੰਡਾਰਾ,
ਆਪਣੀ ਖੇਡ ਉਹ ਸੋਹਣਾ ਰੱਬ ਪਰਮਾਤਮਾ ਆਪ ਹੀ ਜਾਣਦਾ ਹੈ, ਜੈਸੇ ਉਹਨੇ ਖੇਡ ਵਰਤਾਏ ਨੇ ਸੰਸਾਰ ਦੇ ਵਿੱਚ, ਜਿਹੜੇ ਨਾਮ ਦੇ ਭੰਡਾਰ ਉਹਨੇ ਜਗਤ ਵਿੱਚ ਵਰਤਾਏ ਨੇ, ਇਸ ਸਾਰੀ ਵਡਿਆਈ ਨੂੰ ਕੇਵਲ ਆਪ ਹੀ ਜਾਣਦਾ ਹੈ।
ਐਸਾ ਰਸ ਅੰਮ੍ਰਿਤ ਮਨ ਚਾਖਿਆ ਤ੍ਰਿਪਤ ਰਹੇ ਆਗਾਈ,
ਗੁਰ ਪਰਮੇਸ਼ਵਰ ਨੇ ਸਾਨੂੰ ਜੋ ਮਾਰਗ ਦ੍ਰਿਸ਼ਟ ਕਰਾਇਆ, ਜਿਸ ਮਾਰਗ ਤੇ ਤੋਰਿਆ, ਉਹ ਐਸਾ ਅੰਮ੍ਰਿਤ ਰਸ ਹੈ, ਉਹ ਜਨਮਾਂ ਜਨਮਾਂ ਦੀ ਭੁੱਖ ਨੂੰ ਮੁਕਾ ਦਿੰਦਾ। ਬੰਦਾ ਸਵੇਰੇ ਪ੍ਰਸ਼ਾਦਾ ਛੱਡਦਾ ਦੋ ਤਿੰਨ ਘੰਟਿਆਂ, ਪਰ ਫੇਰ ਸਰੀਰ ਕਿਸੇ ਪਦਾਰਥ ਦੀ ਮੰਗ ਕਰਦਾ। ਦਿਨ ਦੇ ਵਿੱਚ ਕਈ ਵੇਰਾ ਇਹ ਦਿਨ ਰਾਤ ਇਹ ਪ੍ਰਯੋਜਨ ਚੱਲਦੇ ਨੇ, ਅੱਜ ਛਕਿਆ ਕੱਲ ਫੇਰ ਤਿਆਰੀ, ਸਵੇਰੇ ਦੁਪਹਿਰਾ ਸ਼ਾਮ। ਪਰ ਸਤਿਗੁਰੂ ਫਰਮਾਉਂਦੇ ਨੇ, ਜਿਨ੍ਹਾਂ ਨੇ ਇਹ ਨਾਮ ਦਾ ਅੰਮ੍ਰਿਤ ਗੁਰੂ ਦੀ ਕਿਰਪਾ ਦੇ ਨਾਲ ਛਕਿਆ, ਹਿਰਦੇ ਟਿਕਾ ਲਿਆ, ਇਸ ਦੀ ਕਮਾਈ ਕੀਤੀ ਏ, ਉਸ ਦੀ ਭੁੱਖ ਮਿਟ ਜਾਂਦੀ ਏ।
ਕਹੋ ਨਾਨਕ ਮੇਰੀ ਆਸਾ ਸਤਿਗੁਰ
ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਕਿ ਮੇਰੀ ਜੀਵਨ ਦੀ ਸਾਰੀਆਂ ਇੱਛਾਵਾਂ ਮੁੱਕ ਗਈਆਂ ਜਦੋਂ ਮੈਂ ਪੂਰੇ ਦੀ ਸ਼ਰਨ ਵਿੱਚ ਆਇਆ।
ਧੱਬਾ ਧਰਮ ਧਰੇ ਧਰ ਮਾ ਪੁਰ ਗੁਣਕਾਰੀ ਮਨ ਧੀਰਾ।
ਸਤਿਗੁਰੂ ਗਰੀਬ ਨਿਵਾਸ ਜਦੋਂ ਆਪਣੀ ਪ੍ਰਚਾਰ ਫੇਰੀ ਦੌਰਾਨ ਪਹਿਲੇ ਜਾਮੇ ਦੇ ਵਿੱਚ ਜਦੋਂ ਰਾਤੀ ਤਾਪੀ ਨਦੀ ਦੇ ਕਿਨਾਰੇ ਹੁੰਦੇ ਹੋਏ, ਉਜੈਨ ਤੋਂ ਹੁੰਦਿਆਂ ਜਦੋਂ ਸਤਿਗੁਰੂ ਜੀ ਓਮਕਾਰੇਸ਼ਵਰ ਪਹੁੰਚੇ, ਤੇ ਉੱਥੇ ਬੜੇ ਮੰਦਰ ਸਨ ਧਰਮ ਦੇ ਨਾਂ ਤੇ, ਬੜੇ ਪੰਡਿਤ ਜੋਗੀ ਜਪੀ ਤਪੀ ਆਦਿਕ ਬੈਠੇ ਆਪਣੇ ਆਪਣੇ ਢੰਗ ਨਾਲ ਉਪਾਸਨਾ ਕਰ ਰਹੇ ਸਨ। ਸਤਿਗੁਰ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਜਦੋਂ ਆਪਣੇ ਆਪਣੇ ਢੰਗ ਦੇ ਨਾਲ, ਕੋਈ ਰਿੱਧੀਆਂ ਸਿੱਧੀਆਂ ਵਿੱਚ ਖੱਚਤ ਹੋਇਆ, ਕੋਈ ਹੋਰ ਜੰਤਰਾਂ ਮੰਤਰਾਂ ਦੇ ਵਿੱਚ, ਤੇ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਸਮਝਾਉਣਾ ਕੀਤਾ, ਇਹ ਪਾਵਨ ਬਾਣੀ ਜੋ ਸਤਿਗੁਰਾਂ ਨੇ ਓਮਕਾਰੇਸ਼ਵਰ ਦੀ ਧਰਤੀ ਤੇ ਉਚਾਰਨ ਕੀਤੀ, ਦੱਖਣੀ ਓਮਕਾਰ, ਇਸ ਪਾਵਨ ਬਾਣੀ ਦਾ ਇਹ ਤੀਜਾ ਪਦਾ ਧੱਬਾ ਹੈ, ਧਰਮ ਧਰੇ ਧਰਮਾਤ ਉੱਪਰ ਗੁਣਕਾਰੀ ਮਨ ਧੀਰਾ, ਕਿ ਹੇ ਪੰਡਿਤ, ਹੇ ਬ੍ਰਾਹਮਣ, ਹੇ ਜਗਤ ਜੀਵੋ, ਇਸ ਸੰਸਾਰ ਦੇ ਵਿੱਚ ਤੁਸੀਂ ਉਸ ਸੋਹਣੇ ਮਾਲਕ ਦੇ ਚਰਨਾਂ ਦੇ ਵਿੱਚ ਧਿਆਨ ਧਰੋ, ਤੁਸੀਂ ਜੋ ਧਰਮ ਦੇ ਨਾਂ ਤੇ ਇਹ ਪਖੰਡ ਕਰ ਰਹੇ ਹੋ, ਇਹਨਾਂ ਨੇ ਤੁਹਾਡੀ ਮੁਕਤੀ ਨਹੀਂ ਕਰਨੀ, ਕੇਵਲ ਹਿਰਦੇ ਨੂੰ ਧੀਰਜ ਜਿਹੜਾ ਹੈ ਉਹ ਪਰਮਾਤਮਾ ਦੇ ਨਾਂ ਤੋਂ ਪ੍ਰਾਪਤ ਹੋਣਾ ਹੈ।
ਧੱਬਾ ਧੂੜ ਕਰੇ ਮੁਖ ਮਸਤਕ ਕੰਚਨ ਭਏ ਮਨੂਰਾ,
ਜਿਨ੍ਹਾਂ ਬਖਸ਼ਿਆ ਹੋਇਆਂ ਦੇ ਮੁਖ ਤੇ ਗੁਰੂ ਪਰਮੇਸ਼ਰ परमेश्वर के चरणों की धूड़ पैंदी है, भाव गुरु शब्द की विचार जिन्हों के हृदय में प्रगट होंगी है, वो फिर कीमती बेशकीमती सोने वांग वो जिहड़े ने निखर जांदे ने, जिहड़ियां जन्मा जन्मा की हृदय में मैल लगी है ये साफ हो जाती है।
धन धर्म कर आप अगोने कोल बोल सच पूरा।
वो परमात्मा जो करता है, जिसने सारी सृष्टि की खेद विच आई है, वो आप संपूर्ण है, आप सर्वकला संपूर्ण हुंदिया उसकी कोई वड्डी वडियाई नूं लेखे जोखे विच नहीं पा सकदा।
करते मुक्त करता जान का जान गुर पूरा।
उस सोने की कीमत, उस सोने की वडियाई, उस सोने की किरत जां तां केवल वो आप जानता है जां गुरु पूरा जानता है। जो गुरु आप परमेश्वर का रूप है, आप नारायण कला धार जग मैं परवरे हो, जिवें भाई साहब गुरदास जी का वचन गुरु नानक साहब के समर्थ के प्रथाए भाई साहब फरमाते ने, रोम रोम कोट ब्रह्मांड को निवास जास मानस अवतार धार दर्श दिखाए हैं। रोम रोम के वसिया वो परमात्मा हरि वाहिगुरु जिसकी खंडा ब्रह्मंडा के जोत जगमग विराजमान है। जदों उसने धरती के जीवा के धर्म के नाते जात पात के नाते भरा के हथों भरा का कतल हुंदिया वेख्या, उस सोहने रब ने गुरु नानक का रूप धारण किया आन धरती से प्रगट होया। सो सचे पातशाह आप उस करते दिया खेडा जानते ने। कोई मनुख भावे जिन्ना भी सियाणा होने का दावा करे, दुनियावी विद्या प्राप्त करने का दावा करे, पर उस सोने दिया वडियाइयां नूं नहीं जान सकता। सो सतगुरु गरीब नवाज सचे पातशाह ने अज के पावन दिहाड़े जो अपने मुबारक बचना दे राही जगत जीवन नूं निहाल किया, मैं एक बेनती करा जिन्हें भी जीव ने, आम तौर पर असीं कह दिंदे आ ये जी जंत, जिहड़े जंत ने इन्हां दा अंत, जिहड़े जी ने गुरु तो बिना कीन, ते जिहड़े परमानंद है ना, जिहड़ा परमानंद वो परमानंद रब दा नां है, परमानंद जिहड़ा वो परमानेंट है, वो सदा फिर रहने वाला है। आदि सच जवाब सच है भी सच नानक उसी भी सच, इन्हें कोई वचन प्रवान करने। सतगुरु श्री गुरु रामदास जी की बख्शिश रहमत सदका अज तरस होया रब वर्गियां संतों के दीदार होए। बहुत शुक्र गुजार हां सिंह साहब जी के, श्रोमणी गुरुद्वारा प्रबंधक कमेटी के, सारे मैनेजमेंट के, सारे वीर भैनों के जिन्होंने दास गरीब नूं मान बख्शा, अज तुहाडियां रब वर्गियां संतों के दर्शन होए ने। सब कुछ सच्चे पातशाह कृपा करन बाणी की विचार करते हैं, जाने अनजाने में हुईया बेअंत भुलां बख्श लैनिया। गज वज के फतेह की सांझ पाउणा जी, वाहिगुरु जी का खालसा वाहिगुरु जी की फतेह।
धन धर्म कर आप अगोने।